ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸਚ ਜੁਗ ਆਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸਮੇ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਪੂਰਨ ਦੇਖਿਓ ਆਤਮਾ ਦ੍ਵੈਤੈ ਸਰਵ ਨਿਵਾਰ ਪਏ ਸ਼ਾਂਤ ਮਨ ਸੰਤ ਜੇਹੇ ਤੇ ਪਦਨ ਮੋਹਮਾਰ ਮੂਕ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਐਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।
ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤ ਸਮੁੰਦਰ ਸਮਾਏ ਲੈ ਭਵ ਜਲ ਅੰਦਰ ਰਹੇ ਨਿਰਾਲਾ ਸਤੇ ਦੀਪ ਅਨੇਰ ਹੈ ਗੁਰਮੁਖ ਦੀਪਕ ਸ਼ਬਦ ਉਜਾਲਾ ਸਤੇ ਪੁਰੀਆ ਸੁਧੀਆ ਸਹਿਜਪੁਰੀ ਸੱਚੀ ਧਰਮਸਾਲਾ ਹਰ ਬੀਹ ਕੀ ਉਲੰਘ ਸੁਖਾਲਾ ਸਤੇ ਸੁਰ ਭਰਪੂਰ ਕਰ ਸਤੀ ਧਾਰੀ ਪਾਰ ਪਿਆਲਾ ਸਾਧ ਸੰਗਤ ਗੁਰ ਸ਼ਬਦ ਸਮਾਲਾ ਸਤੇ ਸੁਰ ਭਰਪੂਰ ਕਰ ਸਤੀ ਧਾਰੀ ਪਾਰ ਪਿਆਲਾ ਸਾਧ ਸੰਗਤ ਗੁਰ ਸ਼ਬਦ ਸਮਾਲਾ ਸਤ ਸਮੁੰਦਰ ਸਮਾਈ ਲੈ ਭਵ ਜਲ ਅੰਦਰ ਰਹੇ ਨਿਰਾਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਮਾਈ ਭਾਈ ਗੁਰਸਿੱਖ ਸਰੋਤਾ ਜਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਇਹ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨ ਵਿੱਚ ਆਪਾਂ ਨੂੰ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਅਤੇ ਸੰਗਤ ਵਿੱਚ ਬਹਿਣ ਦਾ ਸਮਾਂ ਪ੍ਰਾਪਤ ਹੋਇਆ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਪ੍ਰਗਟ ਗੁਰਾਂ ਦੀ ਦੇਹ ਦਸਮ ਸਰੂਪ ਦੇ ਅੰਦਰ ਇਹ ਸੰਸਕਾਰ ਖਾਲਸੇ ਨੂੰ ਦਿੱਤੇ ਹੈ ਕਿ ਦਰਸ਼ਿਓ ਚਾਹੈ ਜੋ ਸਤਿਗੁਰੂ ਜੋ ਮੇਰੇ ਦਰਸ਼ਨ ਕਰਨੇ ਚਾਹੁੰਦਾ ਹੈ ਪ੍ਰਤੱਖ ਰੂਪ ਸੋ ਦਰਸ਼ ਹੈ ਗੁਰੂ ਗ੍ਰੰਥ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੋ ਤੇ ਪੜ੍ਹਨਾ ਤੇ ਸੁਣਨਾ ਉਹਦੇ ਵਿੱਚ ਦੱਸਿਆ ਕਿ ਪੜ੍ਹੈ ਸੁਣੈ ਸਵਾਰਥ ਲਹੈ। ਭਾਵੇਂ ਪੜ੍ਹੇ ਭਾਵੇਂ ਸੁਣੇ, ਪਰਮਾਰਥ ਤੇ ਸਵਾਰਥ ਦੋਨੇ ਚੀਜ਼ਾਂ ਸਿੱਧ ਹੋਣਗੀਆਂ, ਦੁਨਿਆਵੀ ਇੱਛਾ ਵੀ ਪੂਰੀਆਂ ਹੋਣਗੀਆਂ ਤੇ ਮੋਕਸ਼ ਦੀ ਪ੍ਰਾਪਤੀ ਵੀ ਹੋਏਗੀ। ਪੜ੍ਹੈ ਸੁਣੇ ਸਵਾਰਥ ਲਹਿ ਪਰਮਾਰਥ ਕੋ ਪੰਥ, ਐਸੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੋ ਲੜੀਵਾਰ ਭਾਈ ਗੁਰਦਾਸ ਸਾਹਿਬ ਜੀ ਦੀ ਜਿਹੜੀਆਂ ਵਾਰਾਂ ਹਨ ਤੇ ਉਹਦੇ ਵਿੱਚ 29ਵੀਂ ਵਾਰ ਤੇ 7 ਪੌੜੀਆਂ 29 ਵਾਰ ਦੀਆਂ ਪਿੱਛੇ ਹੋ ਚੁੱਕੀਆਂ ਹਨ ਤੇ 8ਵੀਂ ਪੌੜੀ ਅੱਜ ਸ਼ੁਰੂ ਹੋ ਰਹੀ ਹੈ, ਜਿਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਦੀ ਜਦੋਂ ਗਿਣਤੀਆਂ ਕਰਦੇ ਹਨ, ਆਪ ਜੀ ਨੇ ਇਸ ਵਾਰ ਦੇ ਅੰਦਰ ਗਿਣਤੀਆਂ ਦੇ ਪੱਖ ਦੇ ਵਿੱਚ ਲੈ ਕੇ ਫਿਰ ਉਪਦੇਸ਼ ਦਿੱਤਾ। ਜਿਵੇਂ ਕੱਲ੍ਹ ਆਪ ਜੀ ਨੇ ਕਥਾ ਸ਼ਰਵਣ ਕੀਤੀ ਸੀ, 6 ਦਰਸ਼ਨਾਂ ਦੀ ਗੱਲ ਹੋਈ, 6 ਸ਼ਾਸਤਰਾਂ ਦੀ ਗੱਲ ਹੋਈ, 6 ਰਾਗਾਂ ਦੀ ਗੱਲ ਹੋਈ, 6 ਰੁੱਤਾਂ ਦੀ ਗੱਲ ਹੋਈ ਔਰ 6 ਰਸਾਂ ਦੀ ਗੱਲ ਹੋਈ। ਇਹ ਕੱਲ੍ਹ ਦੀ ਕਥਾ ਦੇ ਵਿੱਚ ਵਿਚਾਰ ਸੀ ਸਾਰਾ ਤੇ ਅੱਜ ਦੀ ਕਥਾ ਦੇ ਅੰਦਰ, ਕਿਉਂਕਿ 7 ਦੀ ਗਿਣਤੀ ਹੈ, 7 ਸਮੁੰਦਰਾਂ ਦੀ ਬਾਤ ਆਏਗੀ, 7 ਦੀਪਾਂ ਦੀ ਬਾਤ ਆਏਗੀ, 7 ਪੁਰੀਆਂ ਦੀ ਬਾਤ ਆਏਗੀ, 7 ਰੋਹਣ 7 ਵਾਰ ਆਦਿ ਦੀ ਗੱਲ ਆਏਗੀ। ਉਹਦੇ ਨਾਲ ਨਾਲ ਗੁਰਮਤਿ ਦੀ ਵਿਚਾਰ ਜਿਹੜੀ ਹੈ ਉਹ ਇਸ ਗਿਣਤੀ ਦੇ ਨਾਲ ਨਾਲ ਭਾਈ ਸਾਹਿਬ ਬੜੀ ਜੁਗਤ ਨਾਲ ਉਪਦੇਸ਼ ਦੇ ਰਹੇ ਹੈ ਤੇ ਸਤਿਗੁਰੂ ਗਰੀਬ ਨਿਵਾਜ ਕਿਰਪਾ ਕਰਨ ਜਿਨ੍ਹਾਂ ਨੂੰ ਸਤਸੰਗਤ ਦੇ ਵਿੱਚ ਬਹਿਣ ਦੇ ਲਈ ਥਾਂ ਮਿਲ ਗਿਆ ਹੈ ਤੇ ਇੱਥੇ ਦੇ ਬੈਠਣ ਦਾ, ਇੱਥੇ ਦੇ ਮਿਲੇ ਹੋਏ ਥਾਂ ਸੰਗਤ ਦੇ ਵਿੱਚ ਇਉਂ ਸਮਝ ਲਓ ਕਿ ਦਰਗਾਹ ਦੇ ਵਿੱਚ ਟਿਕਾਣਾ ਬਣ ਗਿਆ। ਜਿਨ੍ਹਾਂ ਨੂੰ ਸੰਗਤ ਦੇ ਵਿੱਚ ਢੋਈ ਨਹੀਂ ਮਿਲੀ ਉਹਨਾਂ ਨੂੰ ਦਰਗਾਹ ਵਿੱਚ ਵੀ ਢੋਈ ਮਿਲਦੀ ਨਹੀਂ ਤੇ ਇਸ ਕਰਕੇ ਵਿੱਚ ਸੰਗਤ ਢੋਈ ਨਾ ਲਹਿਣ ਜੋ ਖਸਮ ਵਿਸਾਰੇ, ਉਹ ਸਮਝੋ ਵੀ ਰੱਬ ਦੇ ਵਿਸਾਰੇ ਹੋਏ, ਰੱਬ ਦੇ ਧੱਕੇ ਹੋਏ ਨੇ ਜਿਹੜੇ ਸੰਗਤ ਵਿੱਚ ਨਹੀਂ ਜਾ ਸਕਦੇ। ਤੋ ਇਸ ਕਰਕੇ ਸੰਗਤ ਕਾ ਗੁਣ ਬਹੁਤ ਅਧਿਕਾਈ, ਬਹੁਤ ਵੱਡਾ ਗੁਣ ਹੈ ਸੰਗਤ ਦਾ। ਸਤਸੰਗ ਦੇ ਮਾਨੀ ਇਹ ਨੇ, ਸਤ ਨਾਮ ਪਰਮੇਸ਼ੁਰ ਦਾ ਹੈ, ਸੰਗ ਨਾਮ ਜੁੜ ਜਾਣ ਦਾ ਹੈ ਤੇ ਜਿੱਥੇ ਅਸੀਂ ਸਤ ਨਾਲ ਜੁੜ ਰਹੇ ਹਾਂ ਤੇ ਜਿੱਥੇ ਸਤ ਦੀ ਵਿਆਖਿਆ ਹੋ ਰਹੀ ਹੈ, ਕੋਈ ਰਾਜਵਾਰਤਾ ਨਹੀਂ, ਕੋਈ ਦੇਸ਼ ਵਾਰਤਾ ਨਹੀਂ, ਕੋਈ ਵਿਅਕਤੀਗਤ ਭਾਵਨਾ ਜਗਾਉਣ ਦੀ ਕੋਸ਼ਿਸ਼ ਨਹੀਂ, ਕੇਵਲ ਸੱਤ ਦਾ ਚਿੰਤਨ ਹੈ। ਕਿਉਂਕਿ ਗੁਰੂ ਸਾਹਿਬ ਸੱਤ ਦਾ ਸਰੂਪ ਹਨ, ਗੁਰਬਾਣੀ ਸੱਤ ਦਾ ਸਾਕਸ਼ਾਤ ਸਰੂਪ ਹੈ। ਸਤਗੁਣ ਕੀ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ ਗੁਰਸਿੱਖੋ, ਮਹਾਰਾਜ ਦੇ ਐਸੇ ਬਚਨ ਤੇ ਇਸ ਕਰਕੇ ਆਓ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋ ਭਾਈ ਗੁਰਦਾਸ ਜੀ ਆਪਣੀ ਰਚਨਾ ਦੁਆਰਾ ਸਾਨੂੰ ਉਪਦੇਸ਼ ਦਿੰਦੇ ਆ ਗੁਰਮਤਿ ਦਾ, ਤੇ ਉਸ ਦੀ ਵਿਚਾਰ ਆਪਾਂ ਪ੍ਰਾਪਤ ਕਰੀਏ ਤੇ ਭਾਵੇਂ ਭਾਈ ਸਾਹਿਬ ਜੀ ਕਈ ਵਾਰ ਬਹੁਤ ਸਰਲ ਤੋਂ ਸਰਲ ਵੀ ਗੱਲ ਕਰਦੇ ਆ ਪਰ ਡੂੰਘੀ ਤੋਂ ਡੂੰਘੀ ਗੱਲ ਵੀ ਉਹਨਾਂ ਦੇ ਕੋਲੋਂ ਹੋ ਜਾਣੀ, ਉਹਨਾਂ ਦੀ ਵਿਦਵਤਾ ਦੀ ਭਰਪੂਰ ਇਹ ਜਿਹੜੀ ਰਚਨਾ ਹੈ ਉਹਦੀਆਂ ਝਲਕਾਂ ਵੀ ਪੈਂਦੀਆਂ ਹਨ। ਹਰ ਪੱਖ ਦੀ ਕਿੰਨੀ ਜਾਣਕਾਰੀ ਹੈ ਤੇ ਜਿਹੜੀਆਂ ਮਿਸਾਲਾਂ ਦਿੰਦੇ ਨੇ ਉਹਦੇ ਨਾਲ ਫਿਰ ਗੁਰਮਤਿ ਦਾ ਨਿਚੋੜ ਕੱਢਦੇ। ਤੋ ਆਪ ਜੀ ਦੀ ਪਹਿਰੀ ਵਿਚਾਰ ਦੇ ਵਿੱਚ 7 ਸਮੁੰਦਰਾਂ ਤੋਂ ਵਿਚਾਰ ਸ਼ੁਰੂ ਕਰਨਗੇ, ਜਿਸ ਪ੍ਰਕਾਰ ਇਹ ਵਿਚਾਰ ਅੱਗੇ ਆਉਂਦੀ ਹੈ ਤੇ ਉਸ ਨੂੰ ਪ੍ਰਾਪਤ ਕਰਨ ਲਈ ਸ਼ਰਧਾ ਭਾਵਨਾ ਨਿਰਮਾਣਤਾ ਸਾਵਧਾਨਤਾ ਮਨ ਦੀ ਏਕਾਗਰਤਾ ਚਾਹੀਏ ਤੇ ਆਓ ਜਿਸ ਪ੍ਰਕਾਰ ਭਾਈ ਸਾਹਿਬ ਜੀ ਕਥਨ ਕਰਦੇ ਨੇ ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ। 7 ਸਮੁੰਦਰ ਸਮਾਏ ਲੈ ਭਵਜਲ ਅੰਦਰ ਰਹੇ ਨਿਰਾਲਾ।
ਤੇ ਸੰਸਾਰ ਦੇ ਵਿੱਚ 7 ਸਮੁੰਦਰ ਵੱਡੇ ਗਿਣੇ ਗਏ ਹੈ ਤੇ ਇਸ ਪ੍ਰਕਾਰ ਜਿਹੜੇ ਸੱਤ ਸਮੁੰਦਰ ਨੇ, ਕਿਤੇ ਜਲ ਦਾ, ਕਿਤੇ ਰਸ ਦਾ, ਕਿਤੇ ਖੀਰ ਸਮੁੰਦਰ ਆਦਿ ਦੀਆਂ ਗੱਲਾਂ ਨੇ, ਕਿਤੇ ਰਸ ਦਾ ਹੈ, ਗੰਨੇ ਆਦਿ ਦੇ ਰਸ ਦਾ, ਤੇ ਉਹਨਾਂ ਦੀ ਐਸੀ ਕਲਪਨਾ ਕੀਤੀ ਗਈ ਹੈ। ਪੁਰਾਣਾਂ ਦੇ ਅੰਦਰ ਭਾਈ ਸਾਹਿਬ ਕਹਿੰਦੇ ਨੇ ਸੱਤ ਸਮੁੰਦਰ ਸਮਾਇਲ ਹੈ, ਤੇ ਇਹਨਾਂ ਸੱਤਾਂ ਸਮੁੰਦਰਾਂ ਦੀ ਜਿਹੜੀ ਗੱਲ ਹੈ, ਪਵਜਲ ਅੰਦਰ ਰਹੇ ਨਿਰਾਲਾ, ਤੇ ਭਾਈ ਸਾਹਿਬ ਜੀ ਕਹਿੰਦੇ ਨੇ ਵੀ ਇਹਦੇ ਵਿੱਚ ਨਿਰਾਲਾ ਨਾਮ ਵੱਖਰੇ ਦਾ ਹੁੰਦਾ ਹੈ, ਨਿਰਾਲਾ ਨਾਮ ਜਿਹੜੀ ਨਿਰਲੇਪਤਾ ਦਾ ਹੈ। ਉਹ ਕਹਿੰਦੀ ਵੀ ਸਮੁੰਦਰ ਵੀ ਦੋ ਤਰ੍ਹਾਂ ਦੇ ਨੇ, ਇੱਕ ਤਾਂ ਪੁਰਾਣਕ ਮਤ ਵਿੱਚ ਸਮੁੰਦਰ ਜਿਹੜੇ ਕਥਨ ਕੀਤੇ ਨੇ, ਹੋ ਸਕਦਾ ਹੈ ਕਿਸੇ ਪੁਰਾਣੇ ਸਮੇਂ ਦੇ ਵਿੱਚ ਉਸ ਤਰ੍ਹਾਂ ਦੇ ਹੋਣ ਜਿਹੇ ਜਿਹੇ ਲਿਖੇ ਹੋਏ ਨੇ, ਇਹਦਾ ਆਪਾਂ ਖੰਡਨ ਵੀ ਕਰਦੇ, ਪਰ ਅੱਜ ਜੇ ਇਹਨੂੰ ਖੋਜ ਕਰਦੇ ਹਾਂ ਤਾਂ ਫਿਰ ਇਹ ਸਿੱਧ ਹੁੰਦਾ ਹੈ ਵੀ ਉਹ ਕਿਤੇ ਦ੍ਰਿਸ਼ਟੀ ਵਿੱਚ ਨਹੀਂ ਆ ਰਹੇ, ਅਦ੍ਰਿਸ਼ਟ ਦੁਨੀਆਂ ਦੇ ਅੰਦਰ ਕਿਤੇ ਹੋ ਸਕਦੇ ਆ। ਕਰਤੇ ਪੁਰਖ ਦੀ ਰਚਨਾ 'ਚ ਕੀ ਨਹੀਂ ਹੋ ਸਕਦਾ, ਜੋ ਜਿਹਦਾ ਨਾਮ ਹੈ ਉਹ ਹੋਏਗਾ ਪਰ ਸਾਨੂੰ ਨਹੀਂ ਪਤਾ। ਪਰ ਭਾਈ ਸਾਹਿਬ ਜੀ ਸੱਤ ਸਮੁੰਦਰਾਂ ਦਾ ਨਾਂ ਲੈ ਕੇ ਇੱਕ ਗੱਲ ਕਰਦੇ ਹੈ ਕਿ ਇਹ ਮਨੁੱਖ ਜੋ ਪਰਮਾਤਮਾ ਨੇ ਬ੍ਰਹਿਮੰਡ ਵਿੱਚ ਪੈਦਾ ਕੀਤਾ ਹੈ, ਤੇ ਉਹ ਸਾਰਾ ਕੁਝ ਤੇਰੇ ਸਰੀਰ ਦੇ ਵਿੱਚ ਵੀ ਹੈ, ਜੋ ਕੁਛ ਬ੍ਰਹਿਮੰਡ ਵਿੱਚ ਹੈ ਉਹ ਸਭ ਕੁਝ ਤੇਰੇ ਸਰੀਰ ਵਿੱਚ ਵੀ ਹੈ। ਉਹੀ ਕੁਛ ਜੋ ਬ੍ਰਹਿਮੰਡੇ ਸੋਈ ਪਿੰਡੇ, ਪਿੰਡ ਨਾਮ ਸਰੀਰ ਦਾ, ਸੱਤ ਸਮੁੰਦਰ ਤੇਰੇ ਅੰਦਰ ਹਨ, ਬਰਮਾ ਵਿਸ਼ਨੂੰ ਸ਼ਿਵਜੀ ਤੇਰੇ ਅੰਦਰ ਹਨ, ਤਿੰਨੇ ਪੁਰੀਆਂ ਤੇਰੇ ਅੰਦਰ ਹਨ, 14 ਲੋਕ ਤੇਰੇ ਅੰਦਰ ਹਨ, ਸਮਝਣ ਦੀ ਲੋੜ ਹੈ। ਸੱਤ ਸਮੁੰਦਰਾਂ ਦੀ ਨਿਆਈ, ਤੇਰੇ ਕੋਲ ਪੰਜ ਗਿਆਨ ਇੰਦਰੇ ਨੇ, ਪੰਜ ਦੇ ਵਿੱਚ ਦੋ ਹੋਰ ਜਮ੍ਹਾਂ ਕਰ ਲੈ ਮਨ ਤੇ ਬੁੱਧ, ਸੱਤ ਇਹ ਤੇਰੇ ਸਮੁੰਦਰ ਨੇ। ਸੰਸਾਰ ਦੇ ਸਮੁੰਦਰ ਤਾਂ ਤਰ ਜਾਏਗਾ, ਬੜਾ ਸੌਖਾ ਤਰ ਜਾਏਗਾ, ਪਰ ਅੰਦਰ ਦੇ ਸਮੁੰਦਰ ਇਹ ਇਤਨੇ ਕਠਨ, ਸੌਖੀ ਜੀ ਬਾਤ ਨਹੀਂ ਹੈ ਕਿ ਇਹਨਾਂ ਤੋਂ ਤਰ ਜਾਵੇ ਤੂੰ। ਪੰਜ ਗਿਆਨ ਇੰਦਰੇ ਜਿਨ੍ਹਾਂ ਦੇ ਵਿੱਚ ਨੇਤਰ ਗਿਆਨ ਇੰਦਰਾ ਹੈ, ਗਿਆਨ ਇੰਦਰੇ ਬਾਹਰ ਦੀ ਪਹਿਚਾਣ ਕਰਾ ਰਹੇ ਨੇ, ਬੜੀ ਤੇਜ਼ੀ ਦੇ ਨਾਲ ਗਿਆਨ ਦੀ ਕਲਾ ਵਰਤ ਰਹੀ ਹੈ, ਜਿੱਧਰੋਂ ਦੇਖੇ ਉੱਧਰ ਦਾ ਸਾਰਾ ਨਕਸ਼ਾ ਅੰਦਰ ਬੈਠਾ ਮਨ ਦੇਖੀ ਜਾ ਰਿਹਾ, ਪੜ੍ਹੀ ਜਾ ਰਿਹਾ, ਨੇਤਰਾਂ ਦੁਆਰਾ ਆਪ ਗਿਣਤੀ ਮਿਣਤੀ ਅੰਦਰ ਬੈਠਾ ਸਭ ਕੁਛ ਕਰੀ ਜਾਂਦਾ। ਤੇ ਗਿਆਨ ਦੇਣਾ ਨੇਤਰਾਂ ਦਾ ਧਰਮ ਹੈ, ਤੇ ਅੱਗੇ ਵੇਖ ਜਦੋਂ ਕੁਛ ਦੇਖਿਆ ਗਿਆ ਉਸ ਦਾ ਅੱਗੇ ਜਿਹੜਾ ਚਿੰਤਨ ਕਰਨਾ ਹੈ, ਫਿਰ ਇਹ ਜੈਸਾ ਮਨ ਹੈ ਉਹੀ ਜੀ ਚਿਤ ਬਣੀ। ਜੇ ਮਨ ਦੇ ਅੰਦਰ ਮੈਲ ਹੈ, ਮਨ ਦੇ ਅੰਦਰ ਵਿਸ਼ੇ ਵਾਸਨਾ ਹੈ, ਤਾਂ ਫਿਰ ਇਹ ਸਮਝ ਲਓ ਇੱਕ ਸਮੁੰਦਰ ਦਾ ਪਾਣੀ ਇੰਨਾ ਗੰਦਾ ਹੋ ਗਿਆ ਹੈ, ਅਰ ਡੋਬ ਕੇ ਮਾਰ ਦਿੰਦਾ ਹੈ ਥੋੜਾ ਜਿਹਾ ਪਾਣੀ ਤੇ ਸਮੁੰਦਰ, ਤਾਂ ਬਹੁਤ ਵੱਡੀ ਬਾਤ ਹੈ। ਤੇਰੇ ਨੇਤਰ ਸਮੁੰਦਰ ਬਣੇ ਹੋਏ ਨੇ ਤੈਨੂੰ ਡੋਬਣ ਵਾਸਤੇ, ਤਰਨ ਨਹੀਂ ਦੇਣਗੇ ਨੇਤਰ ਤੇਰੇ। ਇਹਨਾਂ ਨੇਤਰਾਂ ਦੇ ਵਿੱਚ ਇੱਕ ਭੁੱਖ ਹੈ ਜਿਸ ਨੂੰ ਭਾਈ ਗੁਰਦਾਸ ਕਹਿੰਦੇ ਨੇ, ਅੱਖੀਂ ਵੇਖ ਨਾ ਰੱਜੀਆਂ, ਕਦੇ ਰੱਜ ਨਹੀਂ ਆਏਗਾ ਵੇਖਣ ਤੇ। ਜਿਹੜੀ ਚੀਜ਼ ਇੱਕ ਵਾਰੀ ਵੇਖ ਲਈ ਵਾਰ ਵਾਰ ਵੇਖੀ ਜਾਏ, ਜ਼ਿੰਦਗੀ ਭਰ ਵੇਖੀ ਜਾਏ, ਪਰਾਏ ਸਰੂਪ ਨੂੰ ਵੇਖ ਕੇ ਲਭਾਏਮਾਨ ਹੋ ਜਾਣਾ, ਔਰ ਫਿਰ ਵਾਰ ਵਾਰ ਵੇਖਣਾ, ਇਸ ਗੱਲ ਦਾ ਸਬੂਤ ਹੈ ਕਿ ਅਜੇ ਇਹ ਸਮੁੰਦਰ ਤਰਿਆ ਨਹੀਂ ਗਿਆ। ਜਿੱਦਣ ਇਹ ਸਮੁੰਦਰ ਤਰਿਆ ਗਿਆ ਤਾਂ ਉਸ ਦਿਨ ਫਿਰ ਇਹਨਾਂ ਨੇਤਰਾਂ ਦੇ ਵਿੱਚ ਇੱਕੋ ਹੀ ਗੱਲ ਰਹਿ ਜਾਏਗੀ, ਨੇਤਰੀ ਸਤਿਗੁਰ ਪੇਖਣਾ, ਕੁਛ ਵੀ ਨਹੀਂ ਰਹੇਗਾ ਹੋਰ ਬਾਕੀ। ਇਹ ਨੇਤਰੋ ਮੇਰੇ ਹੋ, ਹਰ ਤੁਮੇ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ, ਬੁਰਾ ਭਲਾ ਨਹੀਂ ਦੇਖੇਗਾ, ਇੱਕੋ ਹੀ ਰੂਪ ਦੇਖੇਗਾ। ਤੋ ਇਸ ਕਰਕੇ ਫਿਰ ਭਿਖਾਰੀ ਦੇ ਵਿੱਚ ਤੇ ਰਾਜਾ ਵਿੱਚ ਕੋਈ ਅੰਤਰਾ ਨਹੀਂ ਰਹੇਗਾ, ਭਾਈ ਸਾਹਿਬ ਦੀ ਭਾਈ ਨੰਦ ਲਾਲ ਸਿੰਘ ਜੀ ਦੀ ਵਾਰਤਾ ਬਹੁਤ ਗੁੱਝੀਆਂ ਰਮਝਾਂ ਵਾਲੀਆਂ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹੋਈਆਂ। ਕਹਿੰਦੇ ਨੇ ਇੱਕ ਦਿਨ ਪਾਤਸ਼ਾਹ ਇੰਨੇ ਦਿਆਲੂ ਹੋ ਗਏ, ਇੰਨੇ ਮਿਹਰਬਾਨ ਹੋ ਗਏ ਤੇ ਇੱਕ ਪੁਸ਼ਾਕ ਮਹਾਰਾਜ ਨੂੰ ਜਿਹੜੀ ਬਹੁਤ ਸੁੰਦਰ ਤੇ ਪਤਾ ਨਹੀਂ ਕਿੰਨਾ ਧਨ ਉਹਦੇ ਤੇ ਲੱਗਿਆ, ਉਹ ਪਾਤਸ਼ਾਹ ਨੂੰ ਸੁੰਦਰ ਪੁਸ਼ਾਕ ਭੇਟ ਹੋਈ, ਬੜਮੁੱਲੀ ਬੇਕੀਮਤੀ ਹੈ। ਤੇ ਗੁਰੂ ਸਾਹਿਬ ਦੇ ਮਨ ਦੇ ਵਿੱਚ ਐਸਾ ਖਿਆਲ ਆਇਆ ਕਿ ਭਾਈ ਨੰਦ ਲਾਲ ਜੀ 52 ਕਵੀਆਂ ਦੇ ਸ਼੍ਰੋਮਣ ਕਵੀ ਨੇ। ਉਹਨੂੰ ਸਿੱਖ ਨੂੰ ਮਹਾਰਾਜ ਕਹਿੰਦੇ, ਸਿੱਖਾ ਤੇਰੀ ਇਹ ਭੇਟ ਪ੍ਰਵਾਨ ਹੋਈ, ਗੁਰੂ ਤੈਨੂੰ ਖੁਸ਼ੀਆਂ ਬਖਸ਼ਦਾ। ਨਦਰੀ ਨਦਰ ਨਿਹਾਲ ਕਰ ਦਿੱਤਾ, ਪਰ ਉਹ ਪੁਸ਼ਾਕ ਆਪਣੇ ਹੱਥਾਂ ਵਿੱਚ ਲੈ ਕੇ ਕਲੰਗੀ ਵਾਲਾ ਸਤਿਗੁਰੂ ਬੋਲਿਆ, ਭਾਈ ਨੰਦ ਲਾਲ ਸਿੰਘ ਇਹ ਪੁਸ਼ਾਕ ਮੈਂ ਤੈਨੂੰ ਸੌਂਪਦਾ, ਕੱਲ ਤੋਂ ਤੂੰ ਇਹ ਪੁਸ਼ਾਕ ਪਹਿਨ ਕੇ ਮੇਰੇ ਦਰਬਾਰ ਵਿੱਚ ਆਉਣਾ। ਭਾਈ ਸਾਹਿਬ ਕੁਛ ਨਹੀਂ ਬੋਲੇ, 7 ਵਜੇ ਉਹਨੂੰ ਸਿਰ ਦੇ ਉੱਤੇ ਚੁੱਕ ਲਿਆ। ਸੋਚਦੇ ਨੇ ਕਿ ਪਾਤਸ਼ਾਹ ਦੀ ਪੁਸ਼ਾਕ ਹੈ, ਬਖਸ਼ਿਸ਼ ਮਿਲੀ ਹੈ, ਇਹਨੂੰ ਸਿਰ 'ਤੇ ਹੀ ਰੱਖਾਂ, ਉਹ ਜ਼ਿਆਦਾ ਵਧੀਆ, ਜਦੋਂ ਕੱਲ੍ਹ ਦਰਬਾਰ ਵਿੱਚ ਆਵਾਂ ਤਾਂ ਸਿਰ 'ਤੇ ਹੀ ਹੋਵੇ। ਗੁਰੂ ਦੀ ਪੁਸ਼ਾਕ ਦਾ ਅਦਬ ਵੀ ਰਹਿ ਜਾਏਗਾ, ਗੁਰੂ ਦਾ ਬਚਨ ਵੀ ਮੰਨਿਆ ਜਾਏਗਾ, ਪੁਸ਼ਾਕ ਕੋਲੇ ਹੋਏਗੀ ਮੇਰੇ, ਮੁਬਾਰਕ ਹੱਥਾਂ ਦੇ ਨਾਲ ਦਿੱਤੀ ਹੋਈ ਪੁਸ਼ਾਕ, ਮੇਰੇ ਸਿਰ ਦੇ ਉੱਤੇ ਕਲਗੀ ਵਾਲੇ ਦੇ ਹੱਥ ਰਹਿਣਗੇ। ਤਾਂ ਐਸਾ ਭਾਣਾ ਵਰਤਿਆ ਕਿ ਭਾਈ ਸਾਹਿਬ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ, ਪਾਤਸ਼ਾਹ ਆਪਣੇ ਮਹਿਲਾਂ ਵਿੱਚ ਚਲੇ ਗਏ ਤੇ ਭਾਈ ਸਾਹਿਬ ਜਦੋਂ ਬੂਹੇ ਤੇ ਆਏ, ਇੱਕ ਮੰਗਤਾ ਖੜਾ, ਦੋਵੇਂ ਹੱਥ ਜੋੜ ਕੇ ਕਹਿੰਦੇ, ਭਾਈ ਸਾਹਿਬ, ਹੈ ਭਾਈ ਨੰਦ ਲਾਲ, ਤੇਰੇ ਵਰਗਾ ਦਾਨੀ ਕੋਈ ਨਹੀਂ ਦੁਨੀਆਂ ਦੇ ਵਿੱਚ, ਤੂੰ ਗੁਰਸਿੱਖਾਂ ਦੇ ਵਿੱਚ ਬੜਾ ਦਾਨ ਸੰਬੰਧ ਹੈ, ਤੂੰ ਕਵੀਆਂ ਦਾ ਸ਼੍ਰੋਮਣੀ, ਤੂੰ ਦਾਨ ਦੇ ਵਿੱਚ ਵੀ ਬਹੁਤ ਦਾਨਵੀਰ ਹੈ, ਤੂੰ ਆ ਦੇਖ ਮੇਰੇ ਤਨ ਤੇ ਕੱਪੜਾ ਕੋਈ ਨਹੀਂ, ਤੈਨੂੰ ਤਾਂ ਕੋਈ ਹੋਰ ਵੀ ਦੇ ਦੇਗਾ ਪਰ ਮੈਨੂੰ ਕਿਸੇ ਨੇ ਨਹੀਂ ਦੇਣਾ, ਇੱਕ ਤੇਰੇ ਗਲ ਪਾਈ ਹੈ ਪੁਸ਼ਾਕ, ਦੂਜੀ ਤੇਰੇ ਸਿਰ ਤੇ ਰੁਕੀ ਹੋਈ ਹੈ, ਤੂੰ ਭਾਵੇਂ ਗਲ ਵਾਲੀ ਲਾ ਕੇ ਦੇ ਦੇ, ਭਾਵੇਂ ਤੂੰ ਸਿਰ ਵਾਲੀ ਦੇ ਦੇ, ਤੇ ਇੱਕ ਪੁਸ਼ਾਕ ਮੈਨੂੰ ਦੇ ਦੇ ਕਿਉਂਕਿ ਤੇਰੇ ਕੋਲ 2 ਨੇ। ਭਾਈ ਸਾਹਿਬ ਨੇ ਇੱਕ ਇਮਤਿਹਾਨ ਹੈ ਜ਼ਿੰਦਗੀ ਦਾ, ਉਹਨੇ ਸਿਰ ਵਾਲੀ ਪੁਸ਼ਾਕ ਜਿਹੜੀ ਸੀ ਚੁੱਕੀ ਹੋਈ, ਕਲੰਗੀ ਵਾਲੇ ਸਤਿਗੁਰੂ ਨੇ ਬੜਮੁੱਲੀ ਪੁਸ਼ਾਕ ਉਹਨੂੰ ਮੰਗਤੇ ਨੂੰ ਦੇ ਦਿੱਤੀ, ਕਹਿੰਦੀ ਆ ਲਓ ਜੀ। ਔਰ ਦੋਵੇਂ ਹੱਥ ਜੋੜ ਕੇ ਮੰਗਤੇ ਦੇ ਅੱਗੇ, ਪਤਾ ਨਹੀਂ ਉਸਨੂੰ ਧਿਆਨ ਵਿੱਚ ਕੀ ਦਿਸ ਰਿਹਾ, ਕਹਿਣ ਲੱਗਾ ਜੀ ਕਿਰਪਾ ਬਣਾਈ ਰੱਖਣੀ, ਮਿਹਰਬਾਨੀ ਇਸੇ ਤਰ੍ਹਾਂ ਰੱਖਣੀ, ਖੁਸ਼ ਰਹਿਣਾ। ਮੰਗਤਾ ਚਲਾ ਗਿਆ। ਜਿਹੜੇ ਚੁਗਲਖੋਰ ਲੋਕ ਹੁੰਦੇ ਨੇ ਉਹ ਸਾਰੇ ਗੁਰ ਪੀਰਾਂ ਕੋਲ ਹਰ ਥਾਂ 'ਤੇ ਹੁੰਦੇ ਹੈ, ਰਾਜਿਆਂ ਮਹਾਰਾਜਿਆਂ ਕੋਲ ਹੁੰਦੇ ਨੇ, ਸਾਰੀਆਂ ਜਥੇਬੰਦੀਆਂ 'ਚ ਹੁੰਦੇ ਨੇ, ਜਿਹਨਾਂ ਨੂੰ ਭਾਈ ਨੰਦ ਲਾਲ ਦਾ ਪਿਆਰ ਅਤੇ ਗੁਰੂ ਦੀਆਂ ਰਹਿਮਤਾਂ ਚੰਗੀਆਂ ਨਹੀਂ ਸੀ ਲੱਗਦੀਆਂ, ਕਿਤੇ ਮੌਕਾ ਨਹੀਂ ਸੀ ਮਿਲ ਰਿਹਾ ਭਾਈ ਨੰਦ ਲਾਲ ਦੀ ਚੁਗਲੀ ਕਰਨ ਦਾ, ਅਤੇ ਅੱਜ ਉਹਨਾਂ ਦਾ ਵੀ ਮੌਕਾ ਉਹਨਾਂ ਨੂੰ ਵੀ ਰੱਬ ਨੇ ਦੇ ਹੀ ਦਿੱਤਾ, ਅਤੇ ਫਿਰ ਪੂਰੀ ਬਣਾ ਬਣਾ ਕੇ ਚੁਗਲੀ ਕੀਤੀ ਗਈ। ਅਤੇ ਬਹੁਤ, ਕਿਉਂਕਿ ਇਹ ਲੋਕ ਜਿਹੜੇ ਨੇ ਚੁਗਲੀ ਕਰਨ 'ਚ ਬੜੇ ਮਾਹਰ ਹੁੰਦੇ ਆ, ਬੜੀ ਜੁਗਤ ਹੈ, ਕਿਸੇ ਦੀ ਨਿੰਦਾ ਕਰਨ ਦੇ ਲਈ ਵੀ ਬਹੁਤ ਕੁਛ ਚਾਹੀਦਾ, ਝੂਠ ਅਜਿਹੇ ਢੰਗ ਨਾਲ, ਇਹੋ ਜਿਹਾ ਢੰਗ ਚਾਹੀਦਾ ਤੇ ਹੋਵੇ ਸਾਰੇ ਹੀ ਝੂਠ ਤੇ ਲੱਗੇ, ਇਉਂ ਵੀ ਸਾਰੇ ਹੀ ਸੱਚ ਹੈ, ਇਹ ਢੰਗ ਨਿੰਦ ਕੋਲ ਹੁੰਦਾ। ਅਤੇ ਕਲਗੀ ਵਾਲੇ ਸਤਿਗੁਰੂ ਅਗਲੇ ਦਿਨ ਦਰਬਾਰ ਵਿੱਚ ਆਏ, ਸੰਗਤਾਂ ਆ ਗਈਆਂ, ਅਜੇ ਭਾਈ ਨੰਦ ਲਾਲ ਜੀ ਨਹੀਂ ਸਨ ਆਏ, ਅਤੇ ਉਹਨਾਂ ਨੇ ਕਿਹਾ ਵੀ ਸਾਹਮਣੇ ਥੋੜ੍ਹਾ ਜਿਹਾ ਔਖਾ ਹੁੰਦਾ ਵੀ ਉਹਦੇ ਆਉਣ ਤੋਂ ਪਹਿਲਾਂ ਹੀ ਆਪਣਾ ਕੰਮ ਕਰ ਦਈਏ, ਅਤੇ ਕੋਲ ਨੂੰ ਹੋ ਕੇ ਕਹਿਣ ਲੱਗੇ, ਸ਼ਹਿਨਸ਼ਾਹ ਮੈਂ ਛੋਟਾ ਮੂੰਹ ਹੈ ਅਤੇ ਗੱਲ ਵੱਡੀ ਕਰਨ ਲੱਗੇ ਹਾਂ, आ गया होवे तां कि बेनती करनी है। महाराज कहिंदे जरूर करो। कहिंदे जी भाई नंद लाल की बड़ी वड्याई कर दिओ आप जी, पर लायक नहीं है इस वड्याई दे। महाराज हैरान हो गए, कहिंदे की हो गया भाई साहब? कहिंदे महाराज अज कल वड्याई प्राप्त करके हंकार बड़ा हो गया, उन्होंने भूमिका बन दी पूरी, बड़ा ही हंकार। महाराज कहिंदे भाई नंद लाल साहब नूं भी हंकार हो गया? कहिंदे हां, असीं गवाह हैं उहदे हंकार दे। दो चार होर रलगे नाल, अच्छा की कीता है भाई नंद लाल ने? कहिंदे महाराज देखो, तुसीं अपनी कीमती पोशाक, जिहड़ी सब तो सुंदर पोशाक, अजे हजूर तुसीं आप नहीं सी पहनी, देखो किड्डा सत्कार कीता भाई नंद लाल दा, तुसीं पोशाक दे दित्ती ना। कल असीं भी देखिया, असीं तो सोचे सी भाई साहब बहुत कदर करनगे इहदी, उन्हां नूं पसंद नहीं आई। ना ना ना, उन्हां नूं तां जांदियां ही एक कंगाल नूं दे दित्ती, उहदे जमा कोई राई जिन्ना उन्हां ने कदर नहीं कीती। वी पातशाह दी पोशाक भला एक मंगदे नूं देण वाली सी, उह किसे गुरसिख नूं दे दिंदे तां वी असीं समझदे, पहली तां गल देण वाली नहीं सी, पहन के दरबार विच आउंदे। महाराज कहिंदे कोई गल नहीं, आउण दिओ भाई नंद लाल नूं, आपां पुछांगे। बस जी, उह अपना कम करके बह गए। हुण पिछों भाई साहब आउंदे आ, गुरदेव पातशाह नमस्कार कीती, बह गए। महाराज कहिंदे भाई साहब, हां महाराज। कहिंदे पोशाक कित्थे है? भाई साहब उठ के खड़े हो गए, कहण लगे पातशाह जिहड़ी गल दा तुहानू पता है वह मैनू क्यों पुछदे हो? मैनू पुछ रहे हो, खुद नूं तुहानूं पता है कि एक पोशाक कित्थे है? गरीब नवाज संसार कोई समझे ना समझे, भाई नंद लाल ने तां समझ लिया भी गुरु अंतरजामी है। अंतरजामी सब कुछ जाने, फिर सब कुछ जानता हुंदा अंतरजामी तां किस पे आखण आई, किहनूं कहीए? फिर आखण तक वह आखे जे भुला होई, मैं दस के तुहानूं ਇਹ ਸੰਗਤ ਵਿੱਚ ਇਹ ਜਣਾ ਦਿਆਂ ਵੀ ਗੁਰੂ ਨੂੰ ਨਹੀਂ ਪਤਾ ਕਿ ਪੋਸ਼ਾਕ ਕਿੱਥੇ ਹੈ। ਮਹਾਰਾਜ ਹੱਸ ਪਏ, ਕਹਿਣ ਲੱਗੇ ਹਾਂ ਪਤਾ ਤਾਂ ਹੈ, ਇਹ ਫਿਰ ਕਿਉਂ ਪੁੱਛਦੇ ਹੋ? ਬ੍ਰਹਮ ਗਿਆਨੀਆਂ ਦੀਆਂ ਰਮਜਾਂ, ਬ੍ਰਹਮ ਗਿਆਨੀ ਸਮਝਦੇ ਇੱਕ ਦੂਜੇ ਨੂੰ, ਦੂਸਰਾ ਕਿਵੇਂ ਸਮਝ ਲਊਗਾ? ਮਹਾਰਾਜ ਕਹਿੰਦੇ ਇਸ ਲਈ ਪੁੱਛਦਾ ਕਿ ਇਹਨਾਂ ਜਿਹਨਾਂ ਨੂੰ ਪਤਾ ਨਹੀਂ ਪੋਸ਼ਾਕ ਕਿੱਥੇ ਹੈ, ਇਹਨਾਂ ਨੂੰ ਪਤਾ ਚੱਲ ਜਾਏ ਤਾਂ ਪੁੱਛਦਾ ਤੇਰੇ ਕੋਲ। ਕਹਿਣ ਲੱਗੇ ਪਾਤਸ਼ਾਹ ਇਹ ਵੀ ਬੜੀ ਇੱਕ ਕਮਾਲ ਦੀ ਗੱਲ ਹੈ, ਫਿਰ ਤੁਸੀਂ ਆਪਣੀ ਜ਼ੁਬਾਨ ਨਾਲ ਹੀ ਦੱਸ ਸਕਦੇ ਹੋ ਵੀ ਪੋਸ਼ਾਕ ਫਲਾਣੇ ਥਾਂ ਹੈ, ਫਿਰ ਵੀ ਭਲਾ ਮੈਨੂੰ ਪੁੱਛਣ ਦੀ ਕੀ ਲੋੜ ਹੈ? ਕਹਿੰਦੇ ਨੰਦ ਲਾਲ ਤੇਰੀ ਰਸਨਾ ਤੋਂ ਹੀ ਇਹਨਾਂ ਨੂੰ ਦੱਸਣਾ ਹੈ, ਮੇਰੀ ਗੱਲ ਛੱਡ, ਮੈਂ ਨਹੀਂ ਬਚਾਉਣਾ ਚਾਹੁੰਦਾ ਇਸ ਗੱਲ ਦੇ, ਤੂੰ ਦੱਸ ਪੋਸ਼ਾਕ ਕਿੱਥੇ। ਭਾਈ ਨੰਦ ਲਾਲ ਜੀ ਬਹੁਤ ਵੈਰਾਗ ਵਿੱਚ ਆ ਗਏ ਤੇ ਪ੍ਰੇਮ ਦੇ ਭਰੇ ਹੋਏ ਸੱਜਲ ਨੇਤਰਾਂ ਦੇ ਨਾਲ ਕਹਿੰਦੇ ਨੇ ਪਾਤਸ਼ਾਹ ਪੋਸ਼ਾਕ ਦੀ ਕਹਾਣੀ ਇਹ ਹੈ ਕਿ ਇੱਥੇ ਬੈਠ ਕੇ ਤਖ਼ਤ ਕੰਨੀ ਹੱਥ ਕਰਕੇ ਤੇ ਇੱਥੇ ਬੈਠ ਕੇ ਤੂੰ ਪੋਸ਼ਾਕ ਦੇ ਦਿੱਤੀ ਤੇ ਬੂਹੇ ਤੇ ਮੇਰੇ ਕੋਲੋਂ ਲੈ ਲਈ। ਮੇਰੇ ਕੋਲ ਤਾਂ ਸਿਰਫ ਇੰਨਾ ਕੁ ਚਿਰ ਪੋਸ਼ਾਕ, ਇਹ ਤੁਹਾਡੀ ਖੇਡ ਹੈ ਵੀ ਕਦੇ ਦੇ ਦਿੰਦੇ ਹੋ ਕਦੇ ਲੈ ਲੈਂਦੇ ਹੋ, ਨੰਦ ਲਾਲ ਕੀ ਕਰ ਸਕਦੇ ਇਹਦੇ ਵਿੱਚ? ਬੂਹੇ ਤੇ ਲੈ ਲਈ ਤੁਸੀਂ, ਤੁਹਾਡੇ ਕੋਲ ਆ ਪੋਸ਼ਾਕ। ਮਹਾਰਾਜ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿੰਦੇ ਨੰਦ ਲਾਲ ਹੁਣ ਤੇਰੀ ਦ੍ਰਿਸ਼ਟੀ ਦੇ ਅੰਦਰ ਸੰਸਾਰ ਨਹੀਂ ਹੈ। ਇਹਨੂੰ ਕਹਿੰਦੇ ਨੇ ਦ੍ਰਿਸ਼ਟ ਸ੍ਰਿਸ਼ਟਵਾਦ। ਤੇਰੇ ਨੇਤਰਾਂ ਦੇ ਸਮੁੰਦਰ ਦੇ ਵਿੱਚ ਤੂੰ ਕਦੀ ਡੁੱਬੇਗਾ ਨਹੀਂ, ਤੇਰੀ ਨੇਤਰਾਂ ਦੇ ਵਿੱਚ ਗੁਰੂ ਦਾ ਸਰੂਪ ਆ ਗਿਆ, ਨੇਤਰੀ ਸਤਿਗੁਰ ਵੇਖਣਾ। ਤੇ ਇਉਂ ਜੇ ਆਪਾਂ ਇੱਕ ਇੱਕ ਤੁਕ ਦੀ ਇਸ ਤਰ੍ਹਾਂ ਦੀ ਵਿਆਖਿਆ ਕਰੀਏ ਤਾਂ ਮੇਰਾ ਖਿਆਲ ਹੈ ਵੀ ਆਪਾਂ ਕਰ ਨਹੀਂ ਪਾਵਾਂਗੇ, ਸ਼ਬਦ ਪੂਰਾ ਕਰਨਾ ਹੁੰਦਾ, ਇਹ ਨਿਯਮ ਹੈ। ਇਸ ਕਰਕੇ ਹੁਣ ਆਪਾਂ ਇੱਥੋਂ ਸੰਖੇਪ ਹੀ ਕਰਾਂਗੇ ਅੱਗੇ। ਇਸ ਕਰਕੇ ਇਹ ਸੱਤ ਸਮੁੰਦਰ ਜਿਹੜੇ ਸਾਨੂੰ ਡੋਬਣ ਵਾਲੇ, ਉਹਨਾਂ 'ਚ ਨੇਤਰ ਗਿਆਨ ਇੰਦਰਾ ਪਹਿਲਾ ਸਮੁੰਦਰ ਹੈ। ਜੋ ਕੁਛ ਦਿਸ ਰਿਹਾ ਉਹਦੇ ਵਿੱਚ ਡੁੱਬੇ ਹੋਏ ਆ। ਨੇਤਰਾਂ ਨੂੰ ਸੁਧਾਰਦਿਆਂ ਨੂੰ ਜ਼ਿੰਦਗੀਆਂ ਲੰਘ ਜਾਂਦੀਆਂ ਨੇ, ਚੰਮ ਪੁਰਾਣਾ ਹੋ ਜਾਂਦਾ, ਜੁਰੜੀਆਂ ਪੈਣ ਲੱਗ ਜਾਂਦੀਆਂ ਹਨ, ਪੈਰਾਂ ਤੋਂ ਤੁਰ ਨਹੀਂ ਹੁੰਦਾ, ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ, ਹੱਥ ਕੰਬਦੇ ਆ, ਸਿਰ ਕੰਪਿਓ, ਪਗ ਡਗਮ ਗਏ, ਨੈਣ ਜੋਤ ਤੇ ਹੀਨ। ਪਰ ਫਿਰ ਵੀ ਚਾਮ ਪੁਰਾਣਾ, ਚੰਮ ਪੁਰਾਣਾ ਹੋ ਗਿਆ, ਚਮੜੀ ਪੁਰਾਣੀ ਹੋਈ ਹੈ, ਚਾਮ ਪੁਰਾਣਾ ਮਨ ਨਯੋ, ਮਨ ਉਹੋ ਜਿਹਾ ਨਵਾਂ ਜਿਹਾ ਜਿਹਾ ਜਵਾਨੀ ਵਿੱਚ ਨਵਾਂ ਸੀ। ਚਾਮ ਪੁਰਾਣਾ ਮਨ ਨਯੋ, ਨੈਨੋ ਵੋਹੀ ਸੁਭਾਓ, ਰੀ ਜਵਾਨੀ ਬਾਵਰੀ ਏਕ ਵਾਰ ਫਿਰ ਆਓ। ਸੱਚ ਜਿਹੜਾ ਹੈ ਉਹ ਕਿਸੇ ਦੀ ਲਿਹਾਜ਼ ਤੋਂ ਬਿਨਾਂ ਆਪਣੇ ਮਾਰਗ ਤੇ ਚੱਲਦਾ ਹੈ। ਕਿਸੇ ਨੇ ਗੁੱਸਾ ਨਹੀਂ ਕਰਨਾ ਜਿਹਦੇ ਵਿੱਚ ਇਹ ਗੱਲ ਢੁਕਦੀ ਹੋਵੇ, ਔਰ ਸੰਗਤ 'ਚ ਬੈਠਾ ਹੋਵੇ ਕਿਤੇ ਉਹਨੂੰ ਮਹਿਸੂਸ ਹੋਵੇ ਸ਼ਾਇਦ ਮੈਨੂੰ ਇਹ ਭੰਡਣ ਵਾਸਤੇ ਜਾਂ ਮੈਨੂੰ ਲਾ ਕੇ ਗੱਲ ਕਹੀ ਗਈ ਹੈ। ਗੁਰੂ ਨਾਨਕ ਦਾ ਘਰ ਹੈ, ਇੱਥੇ ਕਿਸੇ ਨੂੰ ਲਾ ਕੇ ਕੋਈ ਗੱਲ ਕਰੇਗਾ ਦੇਣਦਾਰ ਬਣ ਜਾਂਦਾ ਹੈ, ਪਰ ਚੱਲਦੀ ਹੋਈ ਵਿਚਾਰ ਦੇ ਵਿੱਚੋਂ ਸੱਚ ਨੂੰ ਲੁਕੋ ਕੇ ਚੱਲੇਗਾ ਦੇਣਦਾਰ ਤਾਂ ਵੀ ਉੱਡਾ ਹੀ ਬਣ ਜਾਂਦਾ। ਕੁਛ ਲੋਕ ਸਾਡੇ ਵਿੱਚ, ਬੀਬੀਆਂ ਵਿੱਚ ਵੀ ਬੀਬੀਆਂ ਹੈ, ਭਾਈਆਂ ਵਿੱਚ ਵੀ ਹੈ, ਜਿਨ੍ਹਾਂ ਦੇ ਧੌਲੇ ਆਉਣ ਤੋਂ ਬਾਅਦ ਉਹ ਸੋਚਦੇ ਆ ਧੌਲੇ ਕਿਉਂ ਆ ਗਏ, ਨਹੀਂ ਸੀ ਆਉਣੇ ਚਾਹੀਦੇ, ਸਰੀਰ ਬੁੱਢਾ ਹੋ ਗਿਆ ਕੋਈ ਬਾਤ ਨਹੀਂ, ਹੁਣ ਕੁਦਰਤ ਦੇ ਨਾਲ ਮੁਕਾਬਲਾ ਕਰਨਾ ਬੜਾ ਔਖਾ ਹੈ। ਕੁਦਰਤ ਨੇ ਕਾਲੇ ਵਾਲ ਦਿੱਤੇ ਸੀ, ਉਹਨੇ ਚਿੱਟੇ ਕਰ ਦਿੱਤੇ, ਇਹ ਤਾਂ ਕੁਦਰਤ ਜਾਣੇ, ਪਰਮਾਤਮਾ ਜਾਣੇ। ਫਿਰ ਉਹ ਕੁਦਰਤ ਇੱਕ ਇਤਰਾਜ਼ ਕਰਦੇ ਆ ਤੇ ਆਪਣੇ ਬਾਲਾਂ ਨੂੰ ਕਾਲਾ ਕਰਨਾ ਸ਼ੁਰੂ ਕਰ ਦਿੰਦੇ ਆ। ਦੋਨੇ ਪੱਖਾਂ ਕਰਕੇ, ਦੋਨੇ ਪੱਖਾਂ ਕਰਕੇ, ਸਿਹਤ ਵਿਗਿਆਨ ਦੇ ਪੱਖ ਨੂੰ ਲਈਏ ਤਾਂ ਵੀ, ਸਮਾਜ ਦੇ ਪੱਖ ਨੂੰ ਲਈਏ ਤਾਂ ਵੀ, ਇਹ ਬਹੁਤ ਵੱਡੀ ਇੱਕ ਬੁਰਾਈ ਹੈ। ਇਹਦੇ ਵਿੱਚ ਅਜਿਹੇ ਕੈਮੀਕਲ ਨੇ, ਮੈਡੀਕਲ ਸਾਇੰਸ ਨੇ ਸਾਬਤ ਕਰ ਦਿੱਤੇ ਕਿ ਉਹ ਕੈਮੀਕਲ ਸਕਿਨ ਦੇ ਵਿੱਚ ਵੜ ਕੇ ਸਕਿਨ ਦਾ ਕੈਂਸਰ ਪੈਦਾ ਕਰ ਦਿੰਦੇ ਨੇ। ਇੱਥੇ ਤੱਕ ਵੀ ਇਹਦੇ ਵਿੱਚ ਮਾੜੀ ਚੀਜ਼ ਹੈ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਰਹਿਤਾਂ ਦੇ ਵਿੱਚ ਇਸ ਨੂੰ ਇੱਕ ਕਰਹਿਤ ਰੱਖਿਆ ਹੋਇਆ ਵੀ ਇਹ ਵੀ ਇੱਕ ਆਪਣੀ ਕਿਸਮ ਦੀ ਕਰਹਿਤ ਹੈ। ਨਿਸ਼ਾਨੇ ਸਿੱਖੀ ਪੰਜ ਹਰਫ ਅਸਤਕਾਫ ਹਰਗਿਜ਼ ਨਵਾਸਤ ਅਜੀ ਪੰਜ ਮੁਆਫ ਕੜਾ ਕਾਰਦੋ ਕੱਛ ਕੰਘੇ ਵਿਦਾ ਬਿਲਾ ਕੇ ਸਿਹਤ ਅਸ ਜੁਮਲੇ ਨਿਸ਼ਾ ਹਰਫ ਹਾਏ ਕਿਆਤ ਅਸਤ ਅਜੀ ਪੰਜ ਕਾ ਵਿਦਾ ਆਨੰਦ ਬਾਬਰ ਨਾ ਗੋਇਮ ਖਿਲਾਬ। ਹੁਣ ਅੱਗੇ ਧਿਆਨ ਰੱਖਣਾ, ਹੁੱਕਾ ਤੰਬਾਕੂ ਦਾ ਵਰਤਣਾ, ਹਜ਼ਾਮਤ ਰੋਮਾਂ ਦਾ ਕੱਟਣਾ, ਹੁੱਕਾ ਹਜ਼ਾਮਤ ਹਲਾਲੋ। ਮੁਸਲਮਾਨ ਕਲਮਾ ਪੜ੍ਹ ਕੇ ਮੁਸਲਮਾਨ ਬਣਾਉਂਦੇ ਹੈ ਅਤੇ ਇਹ ਬਹੁਤ ਬੁਰੀ, ਮਾਸ ਖਾਣਾ ਬੁਰੀ ਚੀਜ਼ ਪਰ ਕਲਮਾ ਵਾਲਾ ਖਾ ਜਾਣਾ ਬਹੁਤ ਬੁਰੀ ਚੀਜ਼। ਹੁੱਕਾ ਹਜ਼ਾਮਤ ਹਲਾਲੋ ਹਰਾਮ ਬਾਰਿਸ਼ੇ ਹਿਨਾ ਕਰਦਰੂ ਸ਼ਫਾਮ। ਫਾਰਸੀ ਹੈ ਕਿ ਚਿੱਟਿਆਂ ਵਾਲਾਂ ਨੂੰ ਕਾਲੇ ਕਰ ਦੇਣਾ, ਮਹਾਰਾਜ ਕਹਿੰਦੇ ਮੈਂ ਉਹਨੂੰ ਕਰੇ ਤੀ ਮੰਨਦਾ ਜੇ ਅੰਮ੍ਰਿਤਧਾਰੀ ਐਸਾ ਕਰਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਅਤੇ ਉਹਨਾਂ ਨੂੰ ਵਜ਼ੀਰਾਂ ਨੇ ਕਿਹਾ, ਇਕੱਠੇ ਹੋ ਕੇ ਕਹਿੰਦੇ ਮਹਾਰਾਜ ਸਾਹਿਬ ਚਿਹਰਾ ਤਾਂ ਦਾਤੇ ਦੀ ਦਾਤ ਐਸੀ ਹੈ, ਤੁਹਾਨੂੰ ਐਸਾ ਮਿਲਿਆ ਹੋਇਆ, ਕੋਈ ਜੁਰੜੀ ਨਹੀਂ ਹੈ, ਜਵਾਨ ਲੱਗਦੇ ਹੋ। ਸਰੀਰ ਦੀ ਸਡੋਲ ਮਹਾਰਾਜੇ ਦੀ ਬਹੁਤ ਤਕੜੀ ਸੀ, ਐਕਸਰਸਾਈਜ਼ ਤਕੜੀ ਸੀ, ਤੁਸੀਂ ਥੋੜ੍ਹਾ ਜਿਹਾ ਦਾੜਾ ਚਿੱਟਾ ਹੋ ਗਿਆ ਤੁਹਾਡਾ ਅਤੇ ਲੋਕ ਕਹਿੰਦੇ ਨੇ ਸਿੱਖਾਂ ਦਾ ਰਾਜਾ ਬੁੱਢਾ ਹੋ ਗਿਆ। ਉਹ ਕਹਿੰਦੇ ਫਿਰ ਕੀ ਕਰਾਂ? ਉਹ ਕਹਿੰਦੇ ਤੁਸੀਂ ਇਸ ਨੂੰ ਕਾਲਸ ਲਾ ਲਓ, ਕਲਫ ਲਾ ਲਓ, ਇਸ ਨੂੰ ਜਵਾਨ ਲਗੋਗੇ। ਬਾਕੀ ਕਈ ਵਾਰੀ ਦਿਸਦਾ ਆ ਮੈਨੂੰ ਨਿਗਾਹ ਤਾਂ ਪਿਆ ਨਹੀਂ, ਇੱਕ ਮੈਨੂੰ ਮਨੀ ਸਿੰਘ ਨੇ ਦੱਸਿਆ ਸੀ, ਉਹ ਹਾਲੇ ਤੱਕ ਮੈਨੂੰ ਪਤਾ ਨਹੀਂ ਲੱਗਿਆ, ਕਹਿੰਦੇ ਜੀ ਉਹ ਪਿਛਲੀ ਵਾਰ ਤੁਸੀਂ ਦੇਖਿਆ ਚਿੱਟਾ ਬਿਲਕੁਲ ਦਾੜਾ ਸੀ ਅਤੇ ਹੁਣ ਬਿਲਕੁਲ ਨੌਜਵਾਨ ਹੋ ਗਿਆ ਭਾਈ। ਮੈਂ ਨੌਜਵਾਨ ਕਿਵੇਂ ਹੋ ਗਿਆ? ਕਹਿੰਦਾ ਜੀ ਉਹਨੇ ਆਪਣਾ ਇਹ ਕੰਮ ਕਰ ਲਿਆ। ਉਹ ਮੈਂ ਹਾਲੇ ਇਹਨੂੰ ਪੁੱਛਣਾ ਵੀ ਕਿਹੜਾ ਹੈ, ਇੱਥੇ ਨਹੀਂ ਹੈ, ਦੁਖਨਿਵਾਰਨ ਕਿਸੇ ਹੋਰ ਪਾਸੇ ਹੈ। ਸ਼ੇਰੇ ਪੰਜਾਬ ਕਹਿੰਦਾ ਗੱਲ ਸੁਣ ਲਓ ਵੀ ਮੈਂ ਅੱਗੇ ਗਿਆ ਸੀ ਫਸ, ਮੈਨੂੰ ਲੱਗਦਾ ਅਕਾਲ ਤਖ਼ਤ ਤੋਂ ਡਰ, ਅਕਾਲ ਤਖ਼ਤ ਦੇ ਜਥੇਦਾਰ ਤੋਂ ਡਰ ਲੱਗਦਾ ਹੈ ਅਤੇ ਹੁਣ ਅਕਾਲ ਤਖ਼ਤ ਦੇ ਜਥੇਦਾਰ ਨੂੰ ਡਰ ਲੱਗਦਾ, ਇੰਨਾ ਫਰਕ ਪੈ ਗਿਆ, ਇੰਨਾ ਫਰਕ ਪੈ ਗਿਆ। ਪਿਛਲੇ ਰਾਜੇ ਸ਼ੇਰੇ ਪੰਜਾਬ ਵਰਗੇ ਸ਼ਕਤੀਸ਼ਾਲੀ ਉਹ ਅਕਾਲ ਤਖ਼ਤ ਦੇ ਜਥੇਦਾਰ ਤੋਂ ਡਰਦੇ ਸੀ ਅਤੇ ਹੁਣ ਅਕਾਲ ਤਖ਼ਤ ਦਾ ਜਥੇਦਾਰ ਰਾਜਿਆਂ ਤੋਂ ਡਰਦਾ, ਜਿਵੇਂ ਉਹ ਕਹਿਣਗੇ ਮਾਲਕ ਸਾਡੇ ਸਿਰ 'ਤੇ ਬੈਠੇ ਹੈ, ਉਹ ਭਾਵੇਂ ਸਰਸੇ ਵਾਲੇ ਨੂੰ ਮਾਫ਼ ਕਰਾ ਲੈਣ, ਭਾਵੇਂ ਦੂਜੇ ਨੂੰ ਜੋ ਮਰਜ਼ੀ ਕਰਾ ਲੈਣ, ਮਾੜੇ ਤੋਂ ਮਾੜਾ ਕੰਮ ਕਰਨ ਲਈ ਤਿਆਰ ਹੈ ਪਰ ਮੇਰੇ ਮਾਲਕ ਖੁਸ਼ ਰਹਿਣ,
ਇਹ ਅਕਾਲ ਤਖ਼ਤ ਇੱਕ ਦਿਨ ਲੇਖਾ ਤਾਂ ਬਈ ਹੋਣਾ। ਉਹ ਕਹਿੰਦਾ ਮੈਂ ਫਸ ਗਿਆ ਸੀ, ਕੋਰੜੇ ਮਾਰੇ ਸੀ ਬੰਨ ਕੇ ਇਮਲੀ ਦੇ ਨਾਲ, ਤੁਸੀਂ ਦੁਬਾਰੇ ਨਾ ਫਸਾ ਦਿਓ, ਜੇ ਕੱਲ ਫਲਾਉਣੀ ਵੀ ਹੈ ਤੇ ਮੈਨੂੰ ਆਗਿਆ ਲੈ ਲੈਣ ਦਿਓ। ਉਹਨੇ ਆਗਿਆ ਲੈਣ ਵਾਸਤੇ ਆਪਣਾ ਇੱਕ ਬੰਦਾ ਭੇਜਿਆ ਅਕਾਲੀ ਫੂਲਾ ਸਿੰਘ ਦੇ ਕੋਲ। ਸਿੰਘ ਸਾਹਿਬ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ, ਸਿੰਘ ਸਾਹਿਬ ਕਹਿਣ ਲੱਗੇ ਦੱਸੋ ਕਿਵੇਂ ਆਇਓ? ਕਹਿੰਦੇ ਜੀ ਔਰ ਸ਼ੇਰੇ ਪੰਜਾਬ ਨੇ ਕਹਿ ਕੇ ਭੇਜਿਆ, ਕਿਤੇ ਮਹਾਰਾਜ ਨਾ ਕਹਿ ਦੀ ਉੱਥੇ ਜਾ ਕੇ, ਤੁਸੀਂ ਜੋ ਮਰਜ਼ੀ ਕਹੀ ਜਾਓ। ਉੱਥੇ ਕਿਹੋ ਜੀ ਰਣਜੀਤ ਸਿੰਘ ਨੇ ਬੇਨਤੀ ਕੀਤੀ ਹੈ। ਹਾਂ ਬਈ, ਕੀ ਬੇਨਤੀ ਕੀਤੀ ਹੈ? ਕਹਿੰਦੇ ਜੀ ਉਹ ਇਸ ਤਰ੍ਹਾਂ ਦੀ ਵਿਚਾਰ ਬਣੀ ਹੈ ਵੀ ਥੋੜ੍ਹਾ ਜਿਹਾ ਜੇ ਕਾਲ ਸਲਾਹ ਲੈਣ ਮਹਾਰਾਜ ਸਾਹਿਬ, ਇਹਦੇ ਬਾਰੇ ਕੀ ਹੁਕਮ ਹੈ? ਕਹਿੰਦੇ ਇੱਥੇ ਲਿਖ ਲੈ ਦੋ ਲਾਈਨਾਂ ਮੇਰੇ ਵੱਲੋਂ, ਆਹ ਹੁਕਮ ਹੈ ਅਕਾਲ ਤਖ਼ਤ ਵੱਲੋਂ, ਜਾ ਕੇ ਕਹਿ ਦੇ ਉਹਨੂੰ। ਹੈ ਜੀ ਕੀ? ਸ਼ੇਰੇ ਪੰਜਾਬ ਦੀ ਇੱਕ ਅੱਖ ਮਾਤਾ ਦੇ ਵਿੱਚ ਚਲੀ ਗਈ ਸੀ। ਕਹਿੰਦੇ ਉਹਨੂੰ ਕਹਿ ਦਿਓ ਕਾਣੇ ਢਗੇ ਨੂੰ, ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਤਖ਼ਤ ਦੇ ਜਥੇ ਵਿੱਚ ਹਿੰਮਤ ਹੋਵੇ ਤਾਂ ਐਸੀ ਹੋਵੇ ਜਿਹੀ ਜੀ ਅਕਾਲੀ ਫੂਲਾ ਸਿੰਘ ਦੇ ਵਿੱਚ ਸੀ। ਕਾਣਾ ਢੱਗਾ ਕਹਿੰਦੇ ਸ਼ੇਰੇ ਪੰਜਾਬ ਨੂੰ, ਉਹਨੂੰ ਕਹਿ ਦਿਓ ਕਾਣੇ ਢਗੇ ਨੂੰ, ਉਹ ਇੰਨਾ ਕਾਲਾ ਕਰਨਾ ਬੱਗੇ ਨੂੰ, ਅੰਤ ਨੂੰ ਜੇ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ? ਜਾ ਕਹਿ ਦੇ ਅਕਾਲ ਤਖ਼ਤ ਦਾ ਹੁਕਮ ਹੈ। ਸ਼ੇਰੇ ਪੰਜਾਬ ਨਾਲੇ ਪੜ੍ਹੀ ਜਾਂਦਾ ਤੇ ਕਹਿੰਦਾ ਬਈ ਤੁਸੀਂ ਫਸਾ ਦਿੱਤਾ ਸੀ ਮੈਨੂੰ, ਜੇ ਕਿਤੇ ਮੈਂ ਪਹਿਲਾਂ ਕੰਮ ਕਰ ਲੈਂਦਾ ਇਹ ਤੇ ਫਿਰ ਪਤਾ ਨਹੀਂ ਕੀ ਕਰਾਉਣਾ ਸੀ ਤੁਸੀਂ। ਕਹਿਣ ਤੋਂ ਭਾਵ ਜਿਹੜਾ ਨਾ, ਕਈ ਵਾਰੀ ਸਾਨੂੰ ਇਸ ਇਹਨਾਂ ਗੱਲਾਂ ਦਾ ਇਤਰਾਜ਼ ਹੁੰਦਾ ਵੀ ਫਿਰ ਅਸੀਂ ਇਹ ਗਿਆਨ ਇੰਦਰੇ ਜਿਹੜੇ ਨਾ, ਇਹ ਮੈਂ ਦੇਖਣ ਦੇ ਵਿੱਚ, ਦੇਖਣ ਦੀ ਵੀ ਚਸਕ ਹੈ ਤੇ ਦਿਖਾਉਣ ਦਾ ਵੀ ਚਸਕ ਹੈ। ਜਿਹੜੇ ਨੇਤਰ ਮੈਨੂੰ ਦੇਖਣ, ਮੇਰੇ ਤੇ ਵਿਮੋਹਤ ਹੋਣ, ਇਸੇ ਕਰਕੇ ਪਹਿਰਾਵੇ ਜਿਹੜੇ ਇਹੋ ਜਿਹੇ ਪਾਏ ਜਾਂਦੇ ਨੇ। ਜਿਹੜੇ ਨਿੰਦਕ ਪਹਿਰਾਵੇ ਸੰਗਤ ਵਿੱਚ ਆਉਣ ਵਾਲੇ ਨਹੀਂ ਹਨ, ਜਿਹੜੀਆਂ ਸਾਡੀਆਂ ਕਈ ਵਾਰ ਬੱਚੀਆਂ ਪਹਿਨ ਲੈਂਦੀਆਂ ਨੇ, ਉਹਨਾਂ ਨੂੰ ਅਕਲ ਚਾਹੀਦੀ ਹੈ ਵੀ ਜਦੋਂ ਗੁਰਦੁਆਰੇ ਸਾਹਿਬ ਆਓ ਗੁਰਮਤਿ ਦੇ ਪਹਿਰਾਵੇ ਵਿੱਚ ਆਓ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚੱਲੇ ਵਿਕਾਰ। ਤੇ ਇਸ ਕਰਕੇ ਤਾਂ ਐਸਾ ਕੀਤਾ ਜਾਂਦਾ ਹੈ। ਇਸ ਸਮੁੰਦਰ ਦੇ ਵਿੱਚ ਸਾਰੀ ਦੁਨੀਆ ਡੁੱਬੀ ਹੋਈ ਹੈ, ਦੇਖਣ ਵਿੱਚ ਤੇ ਦਿਖਾਉਣ ਵਿੱਚ। ਤੇ ਮਹਾਰਾਜ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਇਹਨਾਂ ਗਿਆਨ ਇੰਦਰੀਆਂ 'ਚ ਨੇਤਰ ਹੈ, ਜਿਹਨਾਂ ਦੀ ਵਿਆਖਿਆ ਹੁਣ ਤੱਕ ਹੋਈ ਹੈ, ਹੁਣ ਆਪਾਂ ਬਿਲਕੁਲ ਸੰਖੇਪ ਕਰਕੇ ਨਿਯਮ ਪੂਰਾ ਕਰਨਾ ਹੈ। ਕੰਨ ਹਨ, ਉਹਦੇ 'ਚ ਨਿੰਦਿਆ ਦੇ ਵਿੱਚ ਡੁੱਬੇ ਹੋਏ ਨੇ, ਬਹੁਤ ਸਾਰੇ ਲੋਕ ਨਿੰਦਿਆ ਦਾ ਚਸਕਾ ਹੈ, ਸੁਣਦੇ ਹੀ ਰਹਿੰਦੇ ਆ ਨਿੰਦਿਆ। ਤੇ ਜੇ ਕਿਤੇ ਜਾ ਨਾ ਹੋਵੇ ਇਹ ਆਦਤ ਪੂਰੀ ਕਰਨ ਵਾਸਤੇ, ਫਿਰ ਹੋਰ ਸਹੂਲਤਾਂ ਹੁਣ ਤਾਂ ਬਹੁਤ ਬੜੀਆਂ ਵੀ ਹਨ, ਤੇ ਉਹ ਟੈਲੀਫੋਨ 'ਤੇ ਹੀ ਸੁਣ ਸਕਦੇ ਆ, ਮੋਬਾਈਲ 'ਤੇ ਸੁਣ ਸਕਦੇ ਨੇ, ਐਸ ਐਮ ਐਸ ਕਰ ਦਿੰਦੇ ਇੱਕ ਦੂਜੇ ਨੂੰ, ਤੇ ਲਿਖ ਕੇ ਭੇਜ ਦਿੰਦੇ ਨੇ ਫਲਾਣੀ ਥਾਂ ਆਹ ਹੋ ਗਿਆ ਉਹ ਹੋ ਗਿਆ, ਤੇ ਉਹ ਆਰਾਮ ਦੇ ਨਾਲ ਬੈਠੇ ਹੋਏ ਵੀ ਨਿੰਦਿਆ ਕਰਨ ਵਾਲਿਆਂ ਵਾਸਤੇ ਸਹੂਲਤ ਪੂਰੀ ਹੈ, ਜੋ ਮਰਜ਼ੀ ਕਹੀ ਜਾਣ। ਇਹ ਸਮੁੰਦਰ ਦੇ ਵਿੱਚ ਕੁਛ ਲੋਕ ਨਿੰਦਿਆ ਦੇ ਸਮੁੰਦਰ 'ਚ ਡੁੱਬੇ ਹੋਏ ਨੇ, ਇਹ ਵੀ ਗਿਆਨ ਇੰਦਰਾ ਹੈ। ਕੰਨ ਗਿਆਨ ਇੰਦਰਾ, ਕੁਝ ਖਾਣ ਪੀਣ ਦੇ, ਕੁਝ ਬੋਲਣ ਦੇ ਤੇ ਕੁਝ ਸਪਰਸ਼ਤਾ ਦੇ, ਇਹ ਜਿਹੜੇ ਪੰਜ ਗਿਆਨ ਇੰਦਰੇ, ਛੇਵਾਂ ਮਨ ਤੇ ਸੱਤਵੀਂ ਬੁੱਧ, ਇਹ ਸੱਤੇ ਸਮੁੰਦਰਾਂ ਦੇ ਵਿੱਚ ਡੁੱਬਿਆਂ ਹੋਇਆਂ ਨੂੰ ਮੁਕਦੀ ਗੱਲ ਕੇ ਭਾਈ ਸਾਹਿਬ ਕਹਿੰਦੇ ਨੇ ਪਵਜਲ ਅੰਦਰ ਰਹੇ ਨਿਰਾਲਾ। ਗੁਰਸਿੱਖ ਜਿਹੜਾ ਇਹਨਾਂ ਸੱਤਾਂ ਸਮੁੰਦਰਾਂ 'ਚ ਡੁੱਬਦਾ ਨਹੀਂ ਤੇ ਨਿਰਾਲਾ ਰਹਿੰਦਾ। ਨੇਤਰੀ ਸਤਿਗੁਰ ਪੇਖਣਾ, ਉਹਨੇ ਸਾਰੇ ਇੰਦਰਿਆਂ ਕਿਵੇਂ ਕਿਹਾ, ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈ ਅਠਾਓ। ਭਾਈ ਆਨੰਦ ਲਾਲ ਦੀ ਤਰ੍ਹਾਂ ਉਹਨਾਂ ਨੇ ਆਪਣੇ ਅੱਖਾਂ ਦਾ ਆਪਰੇਸ਼ਨ ਕਰ ਲਿਆ, ਗੁਰਮਤਿ ਦੇ ਉਸ ਵਿਚਾਰਧਾਰਾ ਦੇ ਨਾਲ, ਗੁਰਮਤਿ ਦੀ ਦਵਾਈ ਦੇ ਨਾਲ ਅੱਖਾਂ ਸਾਫ਼ ਕਰ ਲਈਆਂ, ਉਹਨਾਂ ਦੀਆਂ ਅੱਖਾਂ ਦੇ ਵਿੱਚ ਵਿਸ਼ੇ ਵਿਕਾਰ ਨਹੀਂ ਹਨ। ਇਸ ਕਰਕੇ ਸੱਤਾਂ ਸਮੁੰਦਰਾਂ ਵਿੱਚ ਨਿਰਾਲੇ ਹਨ ਜੇ।
ਸੱਤੇ ਦੀਪਾ ਨੇਰ ਹੈ ਗੁਰਮੁਖ ਦੀਪਕ ਸਬਦ ਉਜਾਲਾ।
ਸੱਤੇ ਜਿਹੜੇ ਦੀਪ ਹਨ, ਕਰੌਂਚ ਦੀਪ ਹੈ, ਸਵੇਦ ਦੀਪ ਹੈ, ਆਦਿ ਜਿਹੜੇ ਇਹ ਦੀਪ ਹਨ, ਸੱਤਾਂ ਦੀਪਾਂ ਦੇ ਵਿੱਚ ਅਗਿਆਨਤਾ ਦਾ ਅੰਧਕਾਰ ਛਾਇਆ ਹੋਇਆ, ਅਗਿਆਨਤਾ ਦਾ, ਗਿਆਨ ਦਾ ਚਾਨਣਾ ਨਹੀਂ ਹੈ। ਪਰ ਗੁਰਸਿੱਖ ਇਸ ਅੰਧਕਾਰ ਵਿੱਚ ਨਹੀਂ ਹਨ। ਗੁਰਮੁਖ ਦੀਪਕ ਸਬਦ ਉਜਾਰਾ, ਸਤਿਗੁਰ ਉਜਾਰੋ ਦੀਪਾ ਬਿਨਸਿਓ ਅੰਧਕਾਰ ਤੈ ਮੰਦਰ ਰਤਨ, ਕੋਠੜੀ ਖੁੱਲੀ ਅਨੁਪਾ ਦੇਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਉਹ ਇਸ ਚਾਨਣੇ ਦੇ ਵਿੱਚ ਜਿਹੜਾ ਗਿਆਨ ਅੰਜਨ ਗੁਰੂ ਨੇ ਦੇ ਦਿੱਤਾ, जे सौ चंदा उगब है सूर्य चढ़े हजार एते चानण हुंदिया गुरविन कोर अंधार। ओ चानने दे विच हन अंधकार सो कवे न सोही है राजा रंक दो मिल रोही है। ते ओ भाई इस अंधेरे तो उजाले विच हन जे
सते पुरिया सोधिया सहज पुरी सच्ची धर्मशाला।
सत पुरिया मनिया न ते शरीर दे विच भी सत पुरिया आदि ए भी उन्होंने सोध लिया हन। ते सहजपुरी दे विच चले गए जिहड़ी सहज अवस्था बन गई पर ए सब कुछ किते सच्ची धर्मशाला दे अंदर जिथे गुरु नानक दी बाणी दा उपदेश हो रहा है संगत दे विच आके उन्होंने सोध लिया है।
सते रोहण सत वार साधे पड़पड़ मथे बाला
के सते जेडे रोहणी नछत्र आ जेडे सताई नछत्र सत वार जेडे सोमवार मंगलवार बुधवार वीरवार शुक्रवार शनिचरवार ऐतवार इन्हां बार कहिंदे सत्ते बारां दी महाराज साहिब सच्चे पातशाह ने एक बाणी उचारण कीती है वह भी पढ़दे सुणदे रहिंदे हो। कहिंदे उन्होंने साधे साध लए यानी किसे दिन भी वह कोई गलती नहीं करते भावे सोमवार होवे मंगलवार होवे किसे दिन कोई गलती नहीं करते कोई पाप नहीं करते मानो दिन साध लए उन्होंने हर एक दिन प्रतिदिन परमात्मा का नाम जगते हैं। इन्हों मानो मत्थे तो फड़ के जिम्मे बाला तो घसीट के किसी सिट दई दे मंदे सुभा सत्ते बारा के इों साध लिया है कि जिमें दुश्मन नू केसा तो फड़ के सिट ली जिमें कंस नू कृष्ण जी ने कंस केसी पकड़ कराया इों उन्होंने इस प्रकार भाई साहब जी कहें उन्हां दित्ती फतेह पा ली है सत्ते बारा दे उत्ते।
त्रै सत्ते ब्रह्मांड कर बीह अकीह उलंग सुखाला।
त्रै सत्ते दा मतलब भी तीन बारी सत सत कहीए ते सत तीए इक्की बन जांदा है सत पताल ते सत आकाश आदि जिहड़े साध सिंह जी हैं ते इह कहिंदे भी इस तरह दे जिहड़े ते सत या इक्की जिहड़े ने इक्की पुरियां वाला ब्रह्मांड मन्निया गया साध सिंह जी ते ए जड़ा इक्की पुरियां वाला ब्रह्मांड है ते उस नूं किवें साध्या भाई साहिब जी कहिंदे ने सते हां त्रै सते ब्रह्मांड कर वी अकी उलंघ सुखाला। ते ए जड़े वी विश्वे निश्चय दे नाल बीस विश्वे गुर का मन मानना है सो सिख परमेश्वर की गत जाने वह इशारा दिंदे ने भाई साहब इक्की पुरियां वाले इस संसार नूं लंघ गए संसार दे पदार्थां च नहीं डुबदे ओ परमात्मा दे नाल जुड़े रहिंदे हन।
सते सुर भरपूर कर सती धारी पार पहला।
सते जिहड़ियां सास जी पुरियां जिवें सत जिहड़ियां सुरां हन हांजी कोई नहीं सते जिहड़ियां सुरां हन ओहदे च सारे गा मा पा धा नी इह जिहड़ियां सते सुरां दे च फिर अगे राग निकलदे आ तो इस प्रकार सास जी वह कहिंदे सत्ते सुर भरपूर कर ते सती धारी ते पार प्यारा वह कहिंदे जिहड़ा राग नाद विषय रस पैदा करन वाला है जिहड़ियां सुरां चंचल करन वालियां न उन्होंने अपने मन नूं अजिहा सुर कीता कि शब्द तो बिना धुन उठदी कोई नहीं हुण ते इस प्रकार उन्होंने सत्ते सुरां भी साध लिया हन।
साध संगत गुर शब्द संभाला।
संभालिया किवें भाई साहब नूं पुछया भी ए दसो भी किवें संभालिया भाई साहब कहिंदे साध संगत गुर शब्द संभाला किवें संभालिया जांदा है ते किवें साधे नेत्र शुद्ध हो सकदे न जिहड़े भुखे आवाज की तरह जिवें भुखा आवाज मास ते झपट मारदा है ये प्राय सरूप दे उत्ते लुभाएमान हुंदे न कि जदों अखां दे विच गुरु दा सरूप आ जाएगा जां फिर इस ने विचार आ जाए कि भी मन लोचै बुरियाईयां गुर शब्द दी ए मन होड़ी है गुरु दे शब्द दा होड़ा देंदे है ते इस प्रकार उन्होंने फिर साध संगत दे विच गुरु दे शब्द की उपदेश नूं संभालिया जानी शब्द नूं संभालिया की है शब्द ते सुरत दे मेल नूं टुटण नहीं दिता शब्द ते सुरत नूं वखरिया नहीं होण दिता अभ्यास करदिआं करदिआं सुरत शब्द दा रूप हो गई ते शब्द सुरत दा रूप हो गया गुर चेली की संध मिलाए गुरु शब्द है चेला सुरत है जे गुरु दे नहीं तां चेला भी दे नहीं है चेला भी सुरती है, अंतरी भाव दे विच है सारा। इस करके फिर उन्होंने अपने मन को साध्या इस तरीके दे नाल है, क्योंकि मन लोचे बुरियाइया, मन का तो सुभाव चंचल रहिंदा हर वेले। एक सतपुरशां की गाथा होंदी है ग्रंथां विच, बड़ी प्रसिद्ध है वह गाथा, ते उस प्रमाण का दृष्टांत का यह पक्ष नहीं देखना, यह गल सच है झूठ है नहीं है कि नहीं, उसका सिद्धांत देखना की है। सिद्धांत कढ़न वास्ते मधाणी इस करके पाई जाती है कि मक्खन कढ़िया जाए, यह नहीं देखा जाता मधाणी कादी है, लोहे की है, काठ की है, उसके कै फुलन नहीं गिने जाते, मकसद की है मक्खन कढ़ना। दृष्टांत का मतलब केवल एक है भी उन्हूं सत नूं सिद्ध करना बस। वह कहिंदे एक कोई सतपुरश सी जिन्हां विच बड़ी कला सी, जिवें मालवे दे विच भूतां वाले खूह की कथा प्रसिद्ध है, ते जिवें संत बाबा ईश्वर सिंह राड़े वाले महापुरखां दे जीवन की एक प्रेत की गाथा प्रसिद्ध है, ज्ञानी संत सिंह मस्कीन की सुनाई हुई गाथा आयन प्रतख देखी हुई सिद्ध है। इस तरह उहदे कोल एक शक्ति सी कि रूहां नूं बस कर सकदा सी। एक गुरमुख सेवा करता रहा करता रहा, तो महापुरुष कहते बई मैं हुण इत्थों चले जाणा है, तू ये दस भी तेरा मकसद की है, कुछ चाहना है मेरे को? कहिंदा जी मैं मदद चाहना है, कल्ला बंदा जिमीदारे का काम है, नौकर कोई रहिंदा नहीं। महापुरुष कहिंदे फिर मैं की करा, तेरा सुभाव ऐसा होगा जिहड़ा नौकर नहीं रहिंदा, तू सुभाव बदल अपना। कहिंदा महाराज कृपा करके एक प्रेत दे दिओ काम कराउण वास्ते। वो कहिंदे देख लै सांभना बड़ा औखा हुंदा। कहिंदे नहीं महाराज मैं सांभूंगा। कहिंदे फिर चंगा एक शर्त है, जिस दिन वेला रह गया, जिस छिण वेला रह गया, तेरी संगी दब देनी है, उन्हें तेनू मार देना है। कहिंदा जी मैं वेला नहीं रहण दिंदा। ठीक है, ये ग्रंथां च लिखी हुई है, प्रमाण लिखिया हुआ, रिजल्ट बड़ा वधिया इहदा। उहनू लै के कहिंदे चला गया, उन्हें जाके कहा पट्ठे लैके आया, वह छिंदे विच लाया, उन्हें कहा कम कर, वह तो दसण नूं देर लाउंदा, कम करन नूं देर नहीं लाउंदा। यह रात पै गई, उन्हें कहा मैं सौंगा कि मैं वेला रह गया, इन्हें मेरी संगी दब देनी है। वह सारी रात कम दसदा रहा, वह सारी रात करता रहा, अगला दिन चढ़ गया, तो उन्हें तो ना खाना पचे ना फिक्र दे विच सुकया। एक थां तां यह लिखिया भी लड़की ने पुछया सी भी पता पिता की हो गया। एक थां यह भी विचार है कि मुड़ के संतां कोल गया, कहण लग्या महाराज मैं बड़ा औखा, ये तो बड़ी जल्दी कम करदा है, तो मेरी तो संगी इन्हें दब देनी है, दसो कोई इंतजाम है? कहिंदे हाँ, तू जुगती पुछ के जांदा फिर नहीं सी औखा हुंदा। कि कहिंदे जदों भी कम तो वेला तैनू लगे ना भी हुण तैं सौना है, सारी रात का एक कम दस दे। कि कहिंदे बेड़े च बांस गड़ दे, इहनू कह चढ़ी जा ते उतरी जा, चढ़ी जा उतरी जा, तो तू समझा रहा दे नाल। वो जी उन्हें बांस कड़ता, चढ़ी जाता उतरी जाता है, तो प्रेत नूं कहा भी जा पठे। वह हौली हौली गया, हौली हौली आया, मुड़ के पता सी भी बांस ते चढ़ना पैना है, यह कम मुड़ के तैयार है, ये तो बेहतर है। कहिंदा हुण उहदी स्पीड जिहड़ी ना कहिंदे ने प्रेत की घट गई। ये दृष्टांत सच्चा होवे झूठा होवे साडा की लैण देणा है? साडी मधाणी ने तो मक्खण यह कढ़िया है कि साडी देह दे अंदर प्रेत है जिहनूं मन कहिंदे है। यह है प्रेत जिहड़ा गल नूं पैंदा है, अखां द्वारा पैंदा है, कन्नां द्वारा पैंदा है, ते हर वेले संगी नप्पण नूं तैयार ही रहिंदा है। ते असीं इस प्रेत नूं बस किवें करना है? हिरदे दे बेड़े दे विच शब्द दा बांस गड़ देना है, इहनूं कहिणा सज्जणा चढ़ी चल ते उतरी चल। ते इह जदों इस कम ते ला दित्ता शब्द दे अभ्यास विच, शब्द सुरत भव सागर तरीऐ नानक नाम बखाणा, इह शब्द द्वारा। ते भाई साहब ने अखीरली पंक्ति दे विच जिहड़ा कथन कीता है कि साध संगत गुर शब्द संभारा, साध संगत द्वारा शब्द सुर दे अभ्यास नूं संभालिया जांदा है। आओ इत्थी समाप्ति जी। कल नूं भाई साहब जी ने अठां दी गिणती दे विच गुरमत दा उपदेश देना है, फिर नौ दी गिणती तो बाद यह अपनी विचारधारा का रुख थोड़ा जिहा बदलणगे, ते उहदे विच साध सिंह अगे विचार अगले दिनां विच आएगी। आओ हुण इत्थी समाप्ति जी। ਫੁੱਲਾਂ ਚੁੱਕਾਂ ਦੀ ਖਿਮਾ ਕਰ ਰਹੇ ਹਾਂ।
ਸਤੇ ਸੁਰ ਭਰਪੂਰ ਕਰ ਸਤੀ ਧਾਰੀ ਪਰ ਪਿਆਲਾ ਸਾਧ ਸੰਗਤ ਗੁਰ ਸ਼ਬਦ ਸੰਭਾਲਾ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ
ਨਿਵਾਰ
ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ
ਤਾਰ
ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਵਸ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ
ਹਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।